मुर्त पंच परमाण पुरख मुर्त पल के परमाण पुरख पंचायण आपे हुआ, आपी ने आप साजियो, आपे नवान रोआ। तख्त बैठा अर्जन गुरु, तख्त बैठा अर्जन गुरु, सतगुर का किविट दान इशनान दृढ़, नाम दान इशनान दृढ़, गुरमुख पाए भगत निसतारा, गुरु अर्जन सच सगल सृष्ट लग बैतरो, गुरु अर्जन पिको नयन, गुरु अर्जन पिको नयन। मूर्त पंच परमाण पुरख, मूर्त
मथुरा नाम दा पट अपने इन शब्दां दे विच धन गुरु अर्जन देव जी महाराज पंजवें पातशाह शहीदां दे सरताज उन्हां दी सिफत उन्हां दी वड्याई करदे आ। मथुरा पट कह रहे ऐ दुनिया दे लोको, अगर अपनियां अखां नाल कुछ देखना है तां फिर गुरु अर्जन देव पिता नूं देखो। गुरु अर्जन पिखो, पिखो दा मतलब है देखना, नयन नैन दा मतलब है अखां। अगर अपनियां अखां नाल कुछ देखना है तां फिर गुरु अर्जन देव पिता नूं देखो। क्यों? मूरत पंच परमाण पुरख, ये जिहड़ी पंजवीं मूरत है भाव पंजवें पातशाह गुरु अर्जन देव जी महाराज, ये परमाण पुरख हैं भाव ये गुरु नानक का रूप है। आओ एक बार सारे करो रसना पवित्र। गुरु अर्जन
मूर्त पंच परमाण पुरख,
ਪ੍ਰਮਾਣ ਪੁਰਖ ਕਿਵੇਂ ਹਨ? ਗੁਰੂ ਅਰਜਨ ਦੇਵ ਜੀ ਮਹਾਰਾਜ ਮਥੁਰਾ ਪਾਠ ਆਪਣੇ ਸ਼ਬਦਾਂ ਵਿੱਚ ਕਿਉਂ ਸਾਨੂੰ ਸਮਝਾਉਂਦੇ ਹਨ?
ਜੋਤ ਰੂਪ ਹਰਿ ਆਪ ਗੁਰੂ ਨਾਨਕ ਕਹਾਇਓ।
ਉਹ ਜਿਹੜਾ ਜੋਤ ਰੂਪ ਪਰਮਾਤਮਾ ਹੈ, ਉਸਨੇ ਇਸ ਦੁਨੀਆਂ ਦੇ ਵਿੱਚ ਆਪਣੇ ਆਪ ਗੁਰੂ ਨਾਨਕ ਅਖਵਾਇਆ। ਭਾਵ ਉਹ ਜਿਹੜਾ ਜੋਤ ਰੂਪ ਪਰਮਾਤਮਾ ਹੈ, ਉਹ ਗੁਰੂ ਨਾਨਕ ਦੇ ਰੂਪ ਵਿੱਚ ਇਸ ਸੰਸਾਰ ਦੇ ਵਿੱਚ ਪ੍ਰਗਟ ਹੋਏ।
ਜੋਤ ਰੂਪ ਹਰਿ ਆਪ ਗੁਰੂ ਨਾਨਕ ਕਹਾਇਓ, ਤਾਤੇ ਅੰਗਦ ਪਾਇਓ ਤਤ ਸਿਉ ਤਤ ਮਿਲਾਇਓ।
ਤਾਤੇ ਅੰਗਦ ਪਾਇਓ, ਫਿਰ ਗੁਰੂ ਨਾਨਕ ਸਾਹਿਬ ਤੋਂ ਪਾਈ ਲੈਣਾ। ਗੁਰੂ ਅੰਗਦ ਬਣੇ, ਗੁਰੂ ਨਾਨਕ ਸਾਹਿਬ ਨੇ ਪਾਈ ਲੈਣੇ ਨੂੰ ਗੁਰੂ ਅੰਗਦ ਦੇਵ ਜੀ ਦਾ ਨਾਮ ਦਿੱਤਾ, ਆਪਣਾ ਰੂਪ ਦਿੱਤਾ।
ਤਾਤੇ ਅੰਗਦ ਭਾਇਓ ਤਤ ਸਿਉ ਤਤ ਮਿਲਾਇਓ। ਅੰਗਦ ਕਿਰਪਾ ਤਾਰ ਅਮਰ ਸਤਿਗੁਰ ਥਿਰ ਕੀਓ।
ਫਿਰ ਗੁਰੂ ਅੰਗਦ ਦੇਵ ਜੀ ਮਹਾਰਾਜ ਨੇ ਆਪਣੇ ਸੇਵਕ ਅਮਰਦਾਸ ਤੇ ਕਿਰਪਾ ਕਰਕੇ ਉਹਨਾਂ ਨੂੰ ਗੁਰੂ ਅਮਰਦਾਸ ਜੀ ਦੀ ਪਦਵੀ ਦਿੱਤੀ, ਗੁਰਗੱਦੀ ਦਿੱਤੀ।
ਅੰਗਦ ਕਿਰਪਾ ਤਾਰ ਅਮਰ ਸਤਿਗੁਰ ਥਿਰ ਕੀਓ। ਅਮਰਦਾਸ ਅੰਮ੍ਰਿਤ ਛਤਰ ਗੁਰੂ ਰਾਮੇ ਦੀਓ।
ਫਿਰ ਗੁਰੂ ਅਮਰਦਾਸ ਜੀ ਮਹਾਰਾਜ, ਇਹ ਜਿਹੜਾ ਅੰਮ੍ਰਿਤ ਛਤਰ ਹੈ, ਭਾਵ ਇਹ ਜਿਹੜੀ ਗੁਰਗੱਦੀ ਹੈ, ਇਹ ਰਾਮਦਾਸ ਜੀ ਨੂੰ ਦੇ ਕੇ ਤੇ ਗੁਰੂ ਰਾਮਦਾਸ ਕਰ ਦਿੱਤਾ।
ਅਮਰਦਾਸ ਅੰਮ੍ਰਿਤ ਛਤਰ ਗੁਰੂ ਰਾਮੇ ਦੀਓ। ਗੁਰੂ ਰਾਮਦਾਸ ਦਰਸ਼ਨ ਪਰਸ ਕਹਿ ਮਥੁਰਾ ਅੰਮ੍ਰਿਤ ਬਯਣ।
ਮਥੁਰਾ ਪਾਠ ਕਹਿੰਦਾ ਗੁਰੂ ਰਾਮਦਾਸ ਦਰਸ਼ਨ ਪਰਸ, ਹੁਣ ਮੈਂ ਗੁਰੂ ਰਾਮਦਾਸ ਜੀ ਦੇ ਦਰਸ਼ਨ ਕਰਕੇ ਇਉਂ ਅੰਮ੍ਰਿਤ ਵਰਗੇ ਬੋਲ ਆਪ ਜੀ ਨੂੰ ਦੱਸ ਰਿਹਾ।
ਗੁਰੂ ਰਾਮਦਾਸ ਦਰਸ਼ਨ ਪਰਸ ਕਹਿ ਮਥੁਰਾ ਅੰਮ੍ਰਿਤ ਬਯਣ।
ਮਥੁਰਾ ਪਟ ਕਹਿ ਰਿਹਾ, ਮੈਂ ਅੰਮ੍ਰਿਤ ਵਰਗੇ ਬਚਨ ਤੁਹਾਨੂੰ ਸੁਣਾ ਰਿਹਾ। ਅਗਲੀ ਪੰਕਤੀ,
ਕਹਿ ਮਥੁਰਾ ਅੰਮ੍ਰਿਤ ਬਯਣ ਮੂਰਤ ਪੰਚ ਪਰਮਾਣ ਪੁਰਖ।
ਮੂਰਤ ਪੰਚ, ਪੰਚ ਦਾ ਮਤਲਬ ਹੈ ਪੰਜਵੇਂ, ਮੂਰਤ ਦਾ ਮਤਲਬ ਹੈ ਗੁਰੂ ਅਰਜਨ ਦੇਵ ਜੀ ਮਹਾਰਾਜ। ਇਹ ਜਿਹੜੀ ਪੰਜਵੀਂ ਮੂਰਤ ਹੈ, ਭਾਵ ਪੰਜਵੇਂ ਪਾਤਸ਼ਾਹ ਗੁਰੂ ਅਰਜਨ ਦੇਵ ਜੀ ਮਹਾਰਾਜ, ਇਹ ਗੁਰੂ ਨਾਨਕ ਦਾ ਹੀ ਰੂਪ ਹਨ। ਜੇ ਦੇਖਣਾ ਹੈ ਕੁਝ ਆਪਣੀਆਂ ਅੱਖਾਂ ਨਾਲ, ਤੇ ਫਿਰ ਗੁਰੂ ਅਰਜਨ ਦੇਵ ਪਿਤਾ ਨੂੰ ਦੇਖੋ, ਗੁਰੂ ਨਾਨਕ ਹੀ ਨਜ਼ਰ ਆਣਗੇ।
ਮੂਰਤ ਪੰਚ ਪਰਮਾਣ ਪੁਰਖ ਗੁਰੂ ਅਰਜਨ ਪਿੱਖੋ ਨਯਨ। ਗੁਰੂ ਅਰਜਨ ਪਿੱਖੋ ਨਯਨ, ਗੁਰੂ ਅਰਜਨ ਪਿੱਖੋ ਨਯਨ। ਮੂਰਤ ਪੰਚ ਪਰਮਾਣ ਪੁਰਖ
ਸਕਦੇ ਆਓ। ਹੁਣ ਆਪਾਂ ਪੰਜਵੇਂ ਪਾਤਸ਼ਾਹ ਧੰਨ ਗੁਰੂ ਅਰਜਨ ਦੇਵ ਜੀ ਪਿਤਾ ਦਾ ਪਵਿੱਤਰ ਪਾਵਨ ਇਤਿਹਾਸ ਸਰਵਣ ਕਰੀਏ। ਕੈਸੇ ਹਨ ਗੁਰੂ ਅਰਜਨ ਦੇਵ ਜੀ ਮਹਾਰਾਜ? ਚੌਥੇ ਪਾਤਸ਼ਾਹ ਧੰਨ ਗੁਰੂ ਰਾਮਦਾਸ ਜੀ ਮਹਾਰਾਜ ਦੇ ਤਿੰਨ ਸਪੁੱਤਰ ਸਨ। ਵੱਡੇ ਸਾਹਿਬਜ਼ਾਦੇ ਦਾ ਨਾਮ ਸੀ ਪ੍ਰਿਥੀ ਚੰਦ, ਦੂਸਰੇ ਸਾਹਿਬਜ਼ਾਦੇ ਦਾ ਨਾਮ ਮਹਾਦੇਵ ਤੇ ਤੀਸਰੇ ਗੁਰੂ ਅਰਜਨ ਦੇਵ ਜੀ ਮਹਾਰਾਜ। ਪਰ ਇਹਨਾਂ ਤਿੰਨਾਂ ਪੁੱਤਰਾਂ ਦੇ ਸੁਭਾਵਾਂ ਦਾ ਬੜਾ ਫਰਕ ਸੀ। ਪ੍ਰਿਥੀ ਚੰਦ ਵੱਡਾ ਪੁੱਤਰ ਲੋਭੀ, ਲਾਲਚੀ, ਖੁਦਗਰਜ, ਤੇ ਮਹਾਦੇਵ ਕੋਈ ਮਰੇ ਕੋਈ ਜੀਵੇ ਕਿਸੇ ਨਾਲ ਕੋਈ ਮਤਲਬ ਨਹੀਂ। ਪਰ ਗੁਰੂ ਅਰਜਨ ਦੇਵ ਜੀ ਮਹਾਰਾਜ ਉਹ ਹਰ ਵੇਲੇ ਆਪਣੇ ਪਿਤਾ ਗੁਰੂ ਰਾਮਦਾਸ ਜੀ ਦੇ ਕੋਲ ਬੈਠੇ ਰਹਿੰਦੇ ਸਨ, ਇਹ ਸੋਚ ਕੇ ਜਦੋਂ ਵੀ ਪਿਤਾ ਜੀ ਨੂੰ ਮੇਰੀ ਸੇਵਾ ਦੀ ਲੋੜ ਪਵੇ ਉਸੇ ਵੇਲੇ ਸੇਵਾ ਕਰਾਂ, ਦੂਰ ਹੋਵਾਂਗਾ, ਪਿਤਾ ਜੀ ਕਿਸੇ ਨੂੰ ਭੇਜਣਗੇ, ਆਵਾਜ਼ ਮਾਰਨਗੇ, ਆਉਣ 'ਤੇ ਸਮਾਂ ਲੱਗ ਜਾਏਗਾ, ਕੋਲ ਬੈਠਾ ਹੋਵਾਂਗਾ, ਜਦੋਂ ਹੁਕਮ ਕਰਨਗੇ ਮੈਂ ਪਿਤਾ ਗੁਰੂ ਰਾਮਦਾਸ ਜੀ ਦੀ ਸੇਵਾ ਕਰਾਂਗਾ। ਆਪ ਸੇਵਾ ਸਿਮਰਨ ਹੁਕਮ ਪਾਣਾ ਮੰਨਣ ਵਾਲੇ ਧੰਨ ਗੁਰੂ ਅਰਜਨ ਦੇਵ ਜੀ ਮਹਾਰਾਜ। ਔਰ ਗੁਰੂ ਰਾਮਦਾਸ ਜੀ ਮਹਾਰਾਜ ਨੇ ਇਹ ਜਾਣ ਲਿਆ ਕਿ ਸਾਡਾ ਹੁਣ ਜੋਤੀ ਜੋਤ ਸਮਾਣ ਦਾ ਸਮਾਂ ਆ ਗਿਆ, ਤਾਂ ਇਹ ਜਿਹੜੀ ਗੁਰੂ ਨਾਨਕ ਦੀ ਜੋਤ ਹੈ, ਗੁਰੂ ਨਾਨਕ ਦੀ ਗਤੀ ਅਰਜਨ ਦੇਵ ਜੀ ਨੂੰ ਦੇ ਕੇ ਗੁਰੂ ਅਰਜਨ ਦੇਵ ਕਰ ਦਿੱਤਾ। ਗੁਰੂ ਰਾਮਦਾਸ ਜੀ ਮਹਾਰਾਜ ਜੋਤੀ ਜੋਤ ਸਮਾ ਗਏ। ਪਰ ਇਹ ਜਿਹੜਾ ਵੱਡਾ ਭਰਾ ਹੈ ਪ੍ਰਿਥੀ ਚੰਦ, ਇਹ ਦੁਸ਼ਮਣ ਬਣ ਗਿਆ, ਕਿਉਂਕਿ ਇਹ ਚਾਹੁੰਦਾ ਸੀ ਮੈਂ ਵੱਡਾ ਵਾਂ ਤੇ ਗੁਰਗੱਦੀ ਮੈਨੂੰ ਮਿਲੇ। ਪਰ ਮਨ ਵਿੱਚ ਨਾ ਸੇਵਾ, ਨਾ ਭਾਵਨਾ, ਨਾ ਪਿਆਰ, ਫਿਰ ਸਾਧ ਇਹ ਤੇ ਇਲਾਹੀ ਦਾਤ ਹੈ, ਇਹ ਤੇ ਉਸਨੂੰ ਮਿਲਣੀ ਹੈ ਜਿਹੜਾ ਉਹਦੇ ਲਾਇਕ ਹੈ। ਪ੍ਰਿਥੀ ਚੰਦ ਦੁਸ਼ਮਣ ਬਣ ਗਿਆ। ਦੂਸਰੇ ਪਾਸੇ ਬਹੁਤ ਸਾਰੇ ਗੁਰੂ ਘਰ ਦੇ ਦੁਸ਼ਮਣ ਬਾਣੀ ਦੇ ਵਿੱਚ ਮਿਲਾਵਟ ਕਰਨ ਲੱਗ ਪਏ, ਜਿਵੇਂ ਅੱਜ ਵੀ ਕਈ ਭੁਲੇਖਾ ਖਾ ਜਾਂਦੇ ਨੇ। ਸ਼ਬਦ ਹੈ ਬਾਲੀ ਰੋਵੇ ਨਾਹੇ ਪਤਾਰ, ਨਾਨਕ ਦੁਖੀਆ ਸਭ ਸੰਸਾਰ। ਅਸਲ ਵਿੱਚ ਸ਼ਬਦ ਇਹ ਹੈ, ਹੁਣ ਇਹਦੇ ਵਿੱਚ ਮਿਲਾਵਟ ਕਿਵੇਂ ਕੀਤੀ? ਬਾਲੀ ਰੋਵੇ ਨਾਹੀਂ ਪਤਾ, ਨਾਨਕ ਦੁਖੀਆ ਸਭ ਸੰਸਾਰ। ਹੁਣ ਇਹਦੇ ਅੱਗੇ ਇੱਕ ਲਾਈਨ ਜੋੜ ਦਿੱਤੀ, ਨਾਨਕ ਦੁਖੀਆ ਸਭ ਸੰਸਾਰ, ਸੋ ਸੁਖੀਆ ਜਿਸ ਨਾਮ ਆਧਾਰ। ਹੁਣ ਇਹ ਜਿਹੜੀ ਲਾਈਨ ਹੈ ਸੋ ਸੁਖੀਆ ਜਿਸ ਨਾਮ ਆਧਾਰ, ਇਹ ਗੁਰਬਾਣੀ ਦੀ ਪੰਕਤੀ ਹੈ ਹੀ ਨਹੀਂ, ਪਰ ਮਿਲਾਵਟ ਇਤਨੀ ਖੂਬਸੂਰਤੀ ਨਾਲ ਕੀਤੀ ਕਿ ਸੰਗਤਾਂ ਨੂੰ ਭੁਲੇਖਾ ਲੱਗ ਜਾਵੇ। ਇੱਕ ਵਾਰੀ ਫਿਰ ਸੁਣੋ, ਬਾਲੀ ਰੋਵੇ ਨਾਹੇ ਪਤਾਰ, ਨਾਨਕ ਦੁਖੀਆ ਸਭ ਸੰਸਾਰ। ਇਸ ਤੋਂ ਅੱਗੇ ਦੀ ਪੰਕਤੀ ਹੈ, ਮੰਨੇ ਨਾਉ ਸਹੀ ਜਿਣ ਜਾਏ, ਔਰੀ ਕਰਮ ਨਾ ਲਿਖੇ ਲਾਏ। ਸੋ ਸੁਖੀਆ ਜਿਸ ਨਾਮ ਆਧਾਰ, ਇਹ ਪੰਕਤੀ ਵਿੱਚ ਪਾ ਦੇ, ਬਾਣੀ ਦੀ ਪੰਕਤੀ ਨਹੀਂ, ਆਪ ਜੀ ਨੇ ਧਿਆਨ ਰੱਖਣਾ। ਇਹ ਦੇਖ ਕੇ ਗੁਰੂ ਅਰਜਨ ਦੇਵ ਜੀ ਮਹਾਰਾਜ ਨੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਦੀ ਬੀੜ ਤਿਆਰ ਕੀਤੀ, ਜਿਹਦੇ ਵਿੱਚ ਹਿੰਦੂ ਭਗਤਾਂ ਭੱਟਾਂ ਤੇ ਮੁਸਲਮਾਨ ਬਾਬਾ ਫਰੀਦ ਉਹਨਾਂ ਦੀ ਬਾਣੀ ਵੀ ਦਰਜ ਕੀਤੀ। ਹੁਣ ਇਹ ਜਿਹੜਾ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਹੈ, ਉਸ ਸਮੇਂ ਆਦਿ ਗ੍ਰੰਥ ਕਿਹਾ ਜਾਂਦਾ ਸੀ। ਹੁਣ ਹਿੰਦੂ ਵੀ ਆ ਰਹੇ ਨੇ ਸ੍ਰੀ ਦਰਬਾਰ ਸਾਹਿਬ ਹਰਿਮੰਦਰ ਸਾਹਿਬ, ਮੁਸਲਮਾਨ ਵੀ ਆ ਰਹੇ ਨੇ, ਸਿੱਖਾਂ ਨੇ ਤੇ ਆਉਣਾ। ਹੁਣ ਇਹ ਦੇਖ ਕੇ ਜਿਹੜੇ ਕੱਟੜ ਸੁਭਾਅ ਦੇ ਮੁਲਾਣੇ ਸਨ, ਉਹਨਾਂ ਨੇ ਸਮੇਂ ਦੇ ਬਾਦਸ਼ਾਹ ਜਹਾਂਗੀਰ ਦੇ ਕੋਲ ਸ਼ਿਕਾਇਤ ਕੀਤੀ ਕਿ ਗੁਰੂ ਅਰਜਨ ਦੇਵ ਜੀ ਮਹਾਰਾਜ ਨੇ ਇੱਕ ਐਸਾ ਗ੍ਰੰਥ ਤਿਆਰ ਕੀਤਾ ਜਿਹਦੇ ਵਿੱਚ ਸਾਰੇ ਧਰਮਾਂ ਨੂੰ ਮਾੜਾ ਲਿਖਿਆ ਗਿਆ। ਹਿੰਦੂ ਵੀ ਮੰਨ ਰਹੇ ਨੇ ਗੁਰੂ ਉਹਨਾਂ ਨੂੰ ਤੇ ਮੁਸਲਮਾਨ ਵੀ। ਜਹਾਂਗੀਰ ਕੱਟੜ ਸੁਭਾਅ ਦਾ ਸੀ, ਸੁਣ ਕੇ ਉਸਨੂੰ ਗੁੱਸਾ ਆਇਆ। ਉਹ ਆਪ ਲਿਖਦਾ ਜਹਾਂਗੀਰ ਆਪਣੀ ਜੀਵਨੀ ਵਿੱਚ ਕਿ ਇਹ ਜਿਹੜੀ ਝੂਠ ਦੀ ਦੁਕਾਨ ਹੈ, ਮੈਂ ਇਹਨੂੰ ਬੰਦ ਕਰਨਾ ਚਾਹੁੰਦਾ। ਗੁਰੂ ਘਰ ਨੂੰ ਉਹਨੇ ਝੂਠ ਦੀ ਦੁਕਾਨ ਕਿਹਾ। ਜਹਾਂਗੀਰ ਵੀ ਦੁਸ਼ਮਣ ਬਣ ਗਿਆ। ਹੁਣ ਇੱਕ ਕਾਰਨ ਹੋਰ ਬਣਿਆ, ਚੰਦੂ ਲਾਲ ਬਾਦਸ਼ਾਹ ਦਾ ਦਰਬਾਰੀ ਸੀ, ਇਸਦੀ ਲੜਕੀ ਦਾ ਰਿਸ਼ਤਾ ਗੁਰੂ ਹਰਗੋਬਿੰਦ ਸਾਹਿਬ ਜੀ ਮਹਾਰਾਜ ਨਾਲ ਤੈਅ ਹੋਇਆ, ਗੁਰੂ ਅਰਜਨ ਦੇਵ ਜੀ ਦੇ ਸਾਹਿਬਜ਼ਾਦੇ ਨਾਲ ਰਿਸ਼ਤਾ ਤੈਅ ਕੀਤਾ ਲਾਗੀਆਂ ਨੇ, ਪ੍ਰੋਹਤਾਂ ਨੇ। ਤੇ ਜਿਸ ਵੇਲੇ ਉਹਨਾਂ ਚੰਦੂ ਲਾਲ ਨੂੰ ਕਿਹਾ ਕਿ ਤੁਹਾਡੀ ਲੜਕੀ ਦਾ ਰਿਸ਼ਤਾ ਗੁਰੂ ਅਰਜਨ ਦੇਵ ਜੀ ਦੇ ਸਾਹਿਬਜ਼ਾਦੇ ਹਰਗੋਬਿੰਦ ਨਾਲ ਅਸੀਂ ਕਰ ਦਿੱਤਾ, ਤੇ ਚੰਦੂ ਲਾਲ ਬੜੇ ਹੰਕਾਰ ਵਿੱਚ ਬੋਲਿਆ, ਕਹਿਣ ਲੱਗਾ ਬਹੁਤ ਮਾੜਾ ਕੀਤਾ, ਚਵਾਰੇ ਦੀ ਇੱਟ ਮੋਰੀ ਨੂੰ ਲਾ ਦਿੱਤੀ, ਪਰ ਜੋ ਹੋਣਾ ਸੀ ਹੋ ਗਿਆ, ਹੁਣ ਤੇ ਵਿਆਹ ਕਰਨਾ ਪਵੇਗਾ। ਪਰ ਜਿਸ ਵੇਲੇ ਦਿੱਲੀ ਦੀਆਂ ਸੰਗਤਾਂ ਨੂੰ ਇਸ ਗੱਲ ਦਾ ਪਤਾ ਲੱਗਾ ਤਾਂ ਉਸ ਵੇਲੇ ਉਹਨਾਂ ਸੰਗਤਾਂ ਨੇ ਗੁਰੂ ਅਰਜਨ ਦੇਵ ਜੀ ਮਹਾਰਾਜ ਨੂੰ ਸੁਨੇਹਾ ਭੇਜਿਆ, ਮਹਾਰਾਜ ਇਹ ਚੰਦੂ ਲਾਲ ਹੰਕਾਰੀ ਹੈ ਜਿਹਨੇ ਗੁਰੂ ਨਾਨਕ ਦੇ ਘਰ ਨੂੰ ਮੋਰੀ ਨੀਵਾਂ ਆਖਿਆ ਤੇ ਆਪਣੇ ਆਪ ਨੂੰ ਚੁਬਾਰਾ ਭਾਵ ਉੱਚਾ ਆਖਿਆ। ਐਸੇ ਨਿੰਦਕ ਨਾਲ ਆਪਣੇ ਸਾਹਿਬਜ਼ਾਦੇ ਦਾ ਰਿਸ਼ਤਾ ਨਾ ਕਰਨਾ। ਗੁਰੂ ਅਰਜਨ ਦੇਵ ਜੀ ਮਹਾਰਾਜ ਨੇ ਚੰਦੂ ਲਾਲ ਦੀ ਲੜਕੀ ਦਾ ਰਿਸ਼ਤਾ ਜਿਹੜਾ ਸੀ ਆਪਣੇ ਸਾਹਿਬਜ਼ਾਦੇ ਨਾਲ ਕਰਨ ਤੋਂ ਇਨਕਾਰ ਕਰ ਦਿੱਤਾ। ਚੰਦੂ ਲਾਲ ਨੇ ਆਪਣੀ ਬੇਇੱਜ਼ਤੀ ਸਮਝੀ, ਇਹ ਵੀ ਦੁਸ਼ਮਣ ਬਣ ਗਿਆ। ਅਸਲ ਵਿੱਚ ਗੁਰੂ ਅਰਜਨ ਦੇਵ ਜੀ ਮਹਾਰਾਜ ਦੀ ਸ਼ਹੀਦੀ ਦਾ ਸਭ ਤੋਂ ਵੱਡਾ ਕਾਰਨ ਸੀ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਦੀ ਵੀ, ਕਿਉਂਕਿ ਲੋਕ ਚਾਹੁੰਦੇ ਨੇ ਊਚ ਨੀਚ ਬਣੀ ਰਹੇ, ਪਰ ਸਤਿਗੁਰਾਂ ਨੇ ਸਾਰਿਆਂ ਨੂੰ ਇਕੱਠਿਆਂ ਕਰ ਦਿੱਤਾ। ਜਿਸ ਵੇਲੇ ਕੋਈ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਪੜ੍ਹਦਾ ਤਾਂ ਸਤਿਗੁਰਾਂ ਦੇ ਇਹ ਸ਼ਬਦ ਮਿਲਦੇ ਨੇ, ਕੋਈ ਬੋਲੇ ਰਾਮ ਰਾਮ, ਕੋਈ ਖੁਦਾਏ, ਕੋਈ ਸੇਵੇ ਗੁਸਈਆ, ਕੋਈ ਅਲਾਏ। ਇਹ ਅਕਾਲ ਪੁਰਖ, ਇਹ ਮੇਰੇ ਵਾਹਿਗੁਰੂ, ਕੋਈ ਤੈਨੂੰ ਰਾਮ ਕਹਿੰਦਾ, ਕੋਈ ਤੈਨੂੰ ਖੁਦਾ ਕਹਿੰਦਾ, ਕੋਈ ਤੈਨੂੰ ਗੋਬਿੰਦ ਕਹਿੰਦਾ, ਕੋਈ ਮਾਧੋ, ਕੋਈ ਮੁਰਾਰੀ, ਕੋਈ ਹਰੀ, ਕੋਈ ਨਾਰਾਇਣ, ਕੋਈ ਅਕਾਲ ਪੁਰਖ, ਕੋਈ ਵਾਹਿਗੁਰੂ। ਇਹ ਜਿਤਨੇ ਵੀ ਨਾਮ ਨੇ ਇਹ ਤੇਰੇ ਨੇ, ਤੂੰ ਇੱਕ ਹੈ, ਤੇਰੇ ਨਾਮ ਨੇ। ਤੇ ਗੁਰੂ ਸਾਹਿਬ ਨੇ ਆਪ ਕਿਹਾ, ਬਲਿਹਾਰੇ ਜਾਓ ਜੇਤੇ ਤੇਰੇ ਨਾਮ ਹੈ, ਜਿੰਨੇ ਵੀ ਤੇਰੇ ਨਾਮ ਨੇ ਮੈਨੂੰ ਸਾਰੇ ਨਾਮ ਚੰਗੇ ਲੱਗਦੇ। ਗੱਲ ਤੇ ਸਾਂਝੀ ਵਾਲਤਾ ਦੀ, ਗੱਲ ਤੇ ਸਾਰੀ ਮਨੁੱਖਤਾ ਨੂੰ ਇਕੱਠਿਆਂ ਕਰਨ ਦੀ, ਪਰ ਜਿਹੜੇ ਇਹ ਨਹੀਂ ਚਾਹੁੰਦੇ ਕਿ ਸਾਰੇ ਇਕੱਠੇ ਬੈਠਣ, ਇਕੱਠੇ ਰਹਿਣ, ਸਾਂਝੀ ਵਾਲਤਾ ਹੋਵੇ, ਉਹੀ ਦੁਸ਼ਮਣ। ਇਸ ਵਾਸਤੇ ਗੁਰੂ ਅਰਜਨ ਦੇਵ ਜੀ ਮਹਾਰਾਜ ਦੀ ਸ਼ਹੀਦੀ ਦਾ ਸਭ ਤੋਂ ਵੱਡਾ ਕਾਰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬੀੜ ਹੈ, ਭਾਵ ਆਦਿ ਗ੍ਰੰਥ। ਆਓ ਹੁਣ ਆਪਾਂ ਸਤਿਗੁਰਾਂ ਦੇ ਵੱਡੇ ਭਰਾ ਪਹਿਲਾਂ ਪ੍ਰਿਥੀ ਚੰਦ ਦੀ ਗੱਲ ਕਰੀਏ। ਉਸ ਤੋਂ ਪਹਿਲਾਂ ਆਓ ਇੱਕ ਵਾਰੀ ਸਾਰੇ ਕਰੋ ਰਸਨਾ ਪਵਿੱਤਰ।
ਗੁਰੂਵਾਰ
ਅਰਜਨ ਦੇਵ ਜੀ ਮਹਾਰਾਜ ਦਾ ਵੱਡਾ ਭਰਾ ਜਿਹੜਾ ਖੁਦ ਗੁਰੂ ਬਣਨਾ ਚਾਹੁੰਦਾ ਹੈ ਪਰ ਲਾਇਕ ਨਹੀਂ। ਉਸਨੇ ਸੋਚਿਆ ਕਿਸੇ ਨਾ ਕਿਸੇ ਤਰੀਕੇ ਮੈਂ ਆਪਣੇ ਛੋਟੇ ਭਰਾ ਗੁਰੂ ਅਰਜਨ ਦੇਵ ਨੂੰ ਖਤਮ ਕਰ ਦਿਆਂ, ਕਿਉਂਕਿ ਜਿਸ ਵੇਲੇ ਦੁਬਧਾ ਆ ਜਾਵੇ, ਈਰਖਾ ਆ ਜਾਵੇ, ਉਦੋਂ ਬੰਦਾ ਸਭ ਕੁਛ ਭੁੱਲ ਜਾਂਦਾ। ਸਿਆਣਿਆਂ ਦਾ ਕਹਿਣਾ ਭਰਾਵਾਂ ਵਰਗਾ ਸਾਥ ਵੀ ਕੋਈ ਨਹੀਂ, ਜੇ ਦੁਸ਼ਮਣੀ ਮਨ ਚ ਆ ਜਾਏ ਫਿਰ ਭਰਾਵਾਂ ਵਰਗਾ ਦੁਸ਼ਮਣ ਵੀ ਕੋਈ ਨਹੀਂ। ਆਖੋ ਸਤਨਾਮ ਪ੍ਰਿਥੀ ਚੰਦ। ਇੱਕ ਸਰਕਾਰੀ ਅਹਿਲਕਾਰ ਫੌਜਦਾਰ ਸੁਲੇਹ ਖਾਨ ਉਸਨੂੰ ਜਾ ਕੇ ਮਿਲਿਆ। ਸੁਲੇਹ ਖਾਨ ਨੂੰ ਕੁਝ ਲਾਲਚ ਦਿੱਤਾ, ਕਹਿਣ ਲੱਗਾ ਮੈਂ ਵੱਡਾ ਵਾਂ, ਗੁਰਗੱਦੀ ਤੇ ਬਹਿਣ ਦਾ ਮੇਰਾ ਹੱਕ ਹੈ, ਪਰ ਮੇਰਾ ਛੋਟਾ ਭਰਾ ਗੁਰੂ ਅਰਜਨ ਦੇਵ ਧੱਕੇ ਨਾਲ ਗੁਰਗੱਦੀ ਤੇ ਬੈਠਾ ਤੇ ਤੁਸੀਂ ਮੈਨੂੰ ਗੱਦੀ ਦਵਾਓ। ਮਾਇਆ ਦਾ ਲਾਲਚ ਬੜੇ ਬੜੇ ਗੁਨਾਹ ਕਰਾ ਦਿੰਦਾ। ਸੁਲੇਹ ਖਾਨ ਕਹਿਣ ਲੱਗਾ ਤੂੰ ਫਿਕਰ ਨਾ ਕਰ, ਮੈਂ ਗੁਰੂ ਅਰਜਨ ਦੇਵ ਨੂੰ ਖਤਮ ਕਰਕੇ ਗੁਰਗੱਦੀ ਤੇ ਤੈਨੂੰ ਬਿਠਾਵਾਂ। ਸੁਲੇਹ ਖਾਨ ਗੁਰੂ ਅਰਜਨ ਦੇਵ ਜੀ ਮਹਾਰਾਜ ਤੇ ਚੜ੍ਹਾਈ ਕਰਕੇ ਆਇਆ ਮੁਗਲਾਂ ਦੀ ਫੌਜ ਲੈ ਕੇ, ਤੇ ਰਸਤੇ ਦੇ ਵਿੱਚ ਹੇਅਰ ਪਿੰਡ ਜਿੱਥੇ ਪ੍ਰਿਥੀ ਚੰਦ ਰਹਿੰਦਾ ਸੀ ਉੱਥੇ ਆਇਆ। ਇੱਧਰ ਸੰਗਤਾਂ ਨੂੰ ਪਤਾ ਲੱਗਾ ਕਿ ਸੁਲੇਹ ਖਾਨ ਫੌਜ ਲੈ ਕੇ ਆ ਰਿਹਾ ਹੈ ਹਮਲਾ ਕਰਨ, ਤੇ ਸੰਗਤਾਂ ਨੇ ਗੁਰੂ ਅਰਜਨ ਦੇਵ ਜੀ ਮਹਾਰਾਜ ਨੂੰ ਬੇਨਤੀ ਕੀਤੀ, ਮਹਾਰਾਜ ਬਚਣ ਦਾ ਕੋਈ ਉਪਰਾਲਾ ਕਰੀਏ। ਸੁਲੇਹ ਖਾਨ ਫੌਜ ਲੈ ਕੇ ਆ ਰਿਹਾ, ਸਲਾਹਾਂ ਦਿੱਤੀਆਂ, ਜੋ ਸੰਗਤ ਨੇ ਸਲਾਹਾਂ ਦਿੱਤੀਆਂ ਸਤਿਗੁਰਾਂ ਨੇ ਆਪਣੀ ਬਾਣੀ ਵਿੱਚ ਬਿਆਨ ਕੀਤਾ। ਇੱਕ ਸਲਾਹ ਇਹ ਦਿੱਤੀ ਕਿ ਸੁਲੇਹ ਖਾਨ ਨੂੰ ਕੋਈ ਚਿੱਠੀ ਭੇਜ ਦੇਈਏ ਕਿ ਤੇਰਾ ਸਾਡਾ ਕਾਹਦਾ ਲੈਣਾ ਦੇਣਾ, ਤੇਰੀ ਸਾਡੇ ਨਾਲ ਕੋਈ ਦੁਸ਼ਮਣੀ ਨਹੀਂ। ਤੇ ਦੂਸਰੀ ਸਲਾਹ ਦਿੱਤੀ ਕਿ ਦੋ ਬੰਦੇ ਭੇਜ ਦੇਈਏ ਜਿਹੜੇ ਸੁਲੇਹ ਖਾਨ ਨੂੰ ਜਾ ਕੇ ਸਮਝਾਉਣ। ਤੀਸਰੀ ਸਲਾਹ, ਜਾਂ ਮਹਾਰਾਜ ਕੋਈ ਬਚਣ ਦਾ ਉਪਰਾਲਾ ਕਰੀਏ। ਉੱਥੇ ਸਤਿਗੁਰਾਂ ਨੇ ਫਿਰ ਇਹ ਸ਼ਬਦ ਉਚਾਰੇ,
ਪ੍ਰਥਮੇ ਮਤਾ ਜੇ ਪੱਤਰੀ ਚਲਾਵੋ।
ਪ੍ਰਥਮੇ ਪਹਿਲੀ ਸਲਾਹ, ਕੋਈ ਪੱਤਰੀ ਕੋਈ ਚਿੱਠੀ ਭੇਜ ਦੇਈ ਹੈ ਸੁਲੇਹ ਖਾਨ।
ਪ੍ਰਥਮੇ ਮਤਾ ਜੇ ਪੱਤਰੀ ਚਲਾਵੋ, ਦੁਤੀਏ ਮਤਾ ਤੋਏ ਮਾਨੁਖ ਪਹੁੰਚਾਓ।
ਦੁਤੀਏ ਦਾ ਮਤਲਬ ਦੂਸਰੀ ਸਲਾਹ, ਦੋ ਮਾਨੁਖ ਭਾਵ ਦੋ ਬੰਦੇ ਭੇਜ ਦੇ।
ਦੁਤੀਏ ਮਤਾ ਦੋਏ ਮਾਨੁਖ ਪਹੁੰਚਾਓ, ਤ੍ਰਿਤੀਏ ਮਤਾ ਕਿਛ ਕਰੋ ਉਪਾਇਆ।
ਤ੍ਰਿਤੀਏ ਮਤਾ ਤੀਸਰੀ ਸਲਾਹ, ਕੋਈ ਬਚਣ ਦਾ ਉਪਰਾਲਾ ਕਰੀ ਕਿਉਂਕਿ ਫੌਜ ਲੈ ਕੇ ਆ ਰਹੀ ਹੈ।
ਤ੍ਰਿਤੀਏ ਮਤਾ ਕਿਛ ਕਰੋ ਸਭ ਕੁਛ ਛੋੜ
ਪ੍ਰਭ ਤੋਂ ਹੀ ਦਿਆਇਆ। ਤੇ ਗੁਰੂ ਅਰਜਨ ਦੇਵ ਜੀ ਮਹਾਰਾਜ ਕਹਿਣ ਲੱਗੇ, ਭਾਈ ਨਾ ਤਾਂ ਚਿੱਠੀ ਭੇਜਣੀ, ਨਾ ਕੋਈ ਬੰਦੇ ਭੇਜਣੇ, ਨਾ ਕੋਈ ਬਚਨ ਦਾ ਉਪਰਾਲਾ ਕਰਨਾ ਹੈ। ਉਹ ਜਿਹੜਾ ਵਾਹਿਗੁਰੂ ਹੈ ਸਤਿਗੁਰ ਨਾਨਕ ਸਾਡਾ ਰਾਖਾ, ਉਹ ਆਪ ਹੈ। ਮੈਂ ਸਭ ਕੁਛ ਛੋੜ, ਪ੍ਰਭ ਤੂੰ ਹੀ ਧਿਆਇਆ, ਮੈਂ ਉਹਦੇ ਤੇ ਟੇਕ ਰੱਖੀ ਹੈ, ਆਪੇ ਉਹ ਰੱਖਿਆ ਕਰੇਗਾ। ਮੈਂ ਸਭ ਕੁਛ ਛੋੜ, ਪ੍ਰਭ ਤੂੰ ਹੀ ਧਿਆਇਆ। ਆਪਣੇ ਮੁਗਲਾਂ ਦੀ ਫੌਜ ਲੈ ਕੇ ਹੇਰ ਪਿੰਡ ਆਇਆ, ਜਿੱਥੇ ਪ੍ਰਿਥੀ ਚੰਦ ਦਾ ਘਰ ਸੀ। ਪ੍ਰਿਥੀ ਚੰਦ ਨੇ ਇੱਟਾਂ ਦਾ ਆਵਲ ਆਇਆ ਸੀ। ਸੁਲੀ ਖਾਨ ਪੱਠਾ ਦੇਖਦਾ ਹੋਇਆ ਘੋੜੇ 'ਤੇ ਸਵਾਰ ਪੱਠੇ ਦੇ ਕੋਲ ਤੁਰ ਰਿਹਾ ਸੀ। ਇਹਦਾ ਘੋੜਾ ਤ੍ਰਭਕਿਆ ਅਤੇ ਸੁਲੀ ਖਾਨ ਘੋੜੇ ਸਮੇਤ ਬਲਦੇ ਹੋਏ ਪੱਠੇ ਵਿੱਚ ਡਿੱਗ ਕੇ ਸੜ ਕੇ ਸੁਆਹ ਹੋ ਗਿਆ। ਫਿਰ ਪ੍ਰਿਥੀ ਚੰਦ ਨੇ ਸੁਲੀ ਖਾਨ ਦੇ ਭਤੀਜੇ ਸੁਲਭੀ ਖਾਨ ਨੂੰ ਲਾਲਚ ਦਿੱਤਾ ਕਿ ਤੂੰ ਗੁਰੂ ਅਰਜਨ ਦੇਵ ਜੀ ਨੂੰ ਖਤਮ ਕਰ। ਸੁਲਭੀ ਖਾਨ ਵੀ ਗੁਰੂ ਅਰਜਨ ਦੇਵ ਜੀ ਮਹਾਰਾਜ 'ਤੇ ਹਮਲਾ ਕਰਕੇ ਚੱਲਿਆ ਅਤੇ ਰਸਤੇ ਦੇ ਵਿੱਚ ਇਹਦੇ ਹੀ ਇੱਕ ਸਿਪਾਹੀ ਨਾਲ ਝਗੜਾ ਹੋ ਗਿਆ। ਉਸ ਸਿਪਾਹੀ ਨੇ ਤਲਵਾਰ ਮਾਰ ਕੇ ਸੁਲਭੀ ਖਾਨ ਦਾ ਸਿਰ ਵੱਢ ਦਿੱਤਾ। ਇਹ ਦੋਨੋਂ ਹੀ ਖਤਮ ਹੋ ਗਏ। ਉਸ ਵੇਲੇ ਗੁਰੂ ਅਰਜਨ ਦੇਵ ਜੀ ਮਹਾਰਾਜ ਨੇ ਫਿਰ ਸ਼ਬਦ ਉਚਾਰਿਆ, ਸੁਲਹੀ ਤੇ ਨਾਰਾਇਣ ਰਾਖ, ਸੁਲਹੀ ਕਾ ਹਾਥ ਕਹੀਂ ਨਾ ਪਹੁੰਚੇ, ਸੁਲਹੀ ਹੋਏ ਮੂਆ ਨਾ ਪਾਕ। ਕਿ ਸੁਲੀ ਖਾਨ ਜਿਹੜਾ ਸਾਨੂੰ ਮਾਰਨ ਆਇਆ ਸੀ ਉਹ ਅੱਗ ਵਿੱਚ ਸੜ ਕੇ ਨਾਪਾਕ ਹੋ ਕੇ ਖਤਮ ਹੋ ਗਿਆ, ਅਤੇ ਜਿਹੜਾ ਸੁਲਭੀ ਖਾਨ ਸੀ ਉਹਦਾ ਵੀ ਸਿਰ ਉਸ ਵਾਹਿਗੁਰੂ ਨੇ ਉਹਦੇ ਹੀ ਸਿਪਾਹੀ ਦੇ ਕੋਲੋਂ ਵਡਵਾ ਕੇ ਉਹਨੂੰ ਵੀ ਖਤਮ ਕਰ ਦਿੱਤਾ। ਹੁਣ ਸੁਲੀ ਖਾਨ ਸੁਲਭੀ ਖਾਨ ਦੋਨੋਂ ਮਰ ਗਏ। ਪ੍ਰਿਥੀ ਚੰਦ ਦੀ ਇਹ ਚਾਲ ਖਤਮ ਹੋ ਗਈ। ਉੱਧਰ ਜਹਾਂਗੀਰ ਲਾਹੌਰ ਆਇਆ, ਹਿੰਦੁਸਤਾਨ ਦਾ ਬਾਦਸ਼ਾਹ। ਉਸਨੇ ਲਾਹੌਰ ਦੇ ਫੌਜਦਾਰ ਮੁਰਤਜ਼ਾ ਖਾਨ ਨੂੰ, ਗੁਰੂ ਅਰਜਨ ਦੇਵ ਜੀ ਨੂੰ ਲਾਹੌਰ ਬੁਲਾਉਣ ਦਾ ਹੁਕਮ ਦਿੱਤਾ। ਗੁਰੂ ਅਰਜਨ ਦੇਵ ਜੀ ਮਹਾਰਾਜ ਜਿਸ ਵੇਲੇ ਲਾਹੌਰ ਚੱਲੇ, ਪੰਜ ਸਿੱਖ ਨਾਲ ਸਨ। ਸੰਗਤਾਂ ਨੇ ਬੜਾ ਵੈਰਾਗ ਕੀਤਾ। ਸੰਗਤਾਂ ਨੇ ਕਿਹਾ, ਮਹਾਰਾਜ ਜੇ ਬਾਦਸ਼ਾਹ ਨੇ ਬੁਲਾਇਆ ਤੇ ਖੈਰ ਨਹੀਂ ਵਰਤਣੀ, ਤੁਸੀਂ ਜਾਣ ਤੋਂ ਇਨਕਾਰ ਕਰ ਦਿਓ। ਤਾਂ ਗੁਰੂ ਅਰਜਨ ਦੇਵ ਜੀ ਮਹਾਰਾਜ ਨੇ ਇਹ ਸ਼ਬਦ ਉਚਾਰ ਕੇ ਦਿਲਾਸਾ ਦਿੱਤਾ, ਮਨ ਕਿਉਂ ਬੈਰਾਗ ਕਰੇਗਾ, ਸਤਿਗੁਰ ਮੇਰਾ ਪੂਰਾ, ਮਨਸਾ ਕਾ ਦਾਤਾ ਸਭ ਸੁਖ ਨਿਧਾਨ, ਅੰਮ੍ਰਿਤ ਸਰ ਸਦ ਹੀ ਭਰਪੂਰਾ, ਤੁਸਾਂ ਫਿਕਰ ਨਹੀਂ ਕਰਨਾ। ਸਾਡਾ ਹੁਣ ਸ਼ਹੀਦ ਹੋਣ ਦਾ ਸਮਾਂ ਆ ਗਿਆ। ਇਉਂ ਸੰਗਤਾਂ ਨੂੰ ਵੈਰਾਗ ਵਿੱਚ ਰੋਂਦਿਆਂ ਛੱਡ ਕੇ ਗੁਰੂ ਅਰਜਨ ਦੇਵ ਜੀ ਮਹਾਰਾਜ ਲਾਹੌਰ ਚਲੇ ਗਏ। ਜਹਾਂਗੀਰ ਦੇ ਨਾਲ ਮੁਲਾਕਾਤ ਹੋਈ। ਜਹਾਂਗੀਰ ਆਪਣੇ ਦਰਬਾਰ ਵਿੱਚ ਬੈਠਾ, ਇਹਦੇ ਵਜ਼ੀਰ ਅਹਿਲਕਾਰ ਸਾਰੇ ਖਲੋਤੇ, ਨਿੰਦਿਆ ਚੁਗਲੀ ਕਰਨ ਵਾਲੇ ਵੀ ਖਲੋਤੇ। ਉੱਥੇ ਜਹਾਂਗੀਰ ਨੇ ਗੁਰੂ ਅਰਜਨ ਦੇਵ ਜੀ ਮਹਾਰਾਜ ਨੂੰ ਪਹਿਲਾਂ ਤਾਂ ਬੜਾ ਸਤਿਕਾਰ ਦਿੱਤਾ, ਫਿਰ ਕਹਿਣ ਲੱਗਾ, ਜਿਹੜਾ ਤੁਸੀਂ ਗ੍ਰੰਥ ਤਿਆਰ ਕੀਤਾ ਇਹਦੇ ਵਿੱਚ ਮੁਹੰਮਦ ਸਾਹਿਬ ਦੀ ਸਿਫਤ ਲਿਖ ਦਿਓ। ਤੇ गुरु अर्जन देव जी महाराज कहन लगे, जहांगीर इस आदि ग्रंथ भाव गुरु ग्रंथ साहब जी दे विच ओ बाणी है उन्हां दी जेड़े उस वाहिगुरु नाल जुड़े, ते जिस वेले उन्हां नूं ओह बाणी उतरी ओही बाणी इहदे विच दर्ज है। इहदे विच किसे दी खुशामद झूठी सिफत नहीं कि किसे बादशाह तों डर के इहदे विच तब्दीली कर दित्ती जाए, यह नहीं हो सकता। फिर जहांगीर ने कहा जिस आदि ग्रंथ भाव गुरु ग्रंथ साहब विच तब्दीली नहीं करनी फिर जुर्माना भरो। ते गुरु अर्जन देव जी महाराज कहन लगे, जहांगीर जुर्माना वह भरते ने जेड़े गुनाह करते ने, असी को गुनाह नहीं किया। जहांगीर कहन लगा फिर मुसलमान बन जाओ। सतगुरु कहन लगे मैनू अपना धर्म प्यारा है, धर्म कोई माड़ा नहीं, पर मैं तेरे तो डर के मुसलमान बन जाऊं ये नहीं हो सकता, मैनू अपना धर्म प्यारा है। जहांगीर ने कहा फिर ठीक है, नहीं तो मरण वास्ते तैयार हो जाओ। तो सतगुरु कहन लगे जहांगीर असी आए ही शहीद होने वास्ते। उस वेले चंदू लाल कोल खलोता सी, चंदू लाल कोल खलोता सी, इसने चंगा ये मौका जाने हैं। ते बादशाह नूं कहन लगा गुरु अर्जन देव जी नूं मेरे हवाले कर दिओ, इन्हां नूं मैं तसीहे दे दे के शहीद करांगा। जहांगीर गुरु अर्जन देव जी महाराज ने चंदू लाल दे हवाले करके आप अगे चला गया। चंदू लाल गुरु अर्जन देव जी महाराज नूं अपनी हवेली विच लैके आया। सत्संग जी असल विच शहीदी का हुक्म जहांगीर ने दिता हो, पर चंदू लाल अपनी किड़ कढ़ना चाहता सी कि सतगुरां ने मेरी बेटी का रिश्ता अपने साहबजादे नाल नहीं होने दिता। ये तो नहीं जानता कि मैं गुरु नानक के घर नूं नीवा आखिया रिश्ता किवें होवेगा, क्योंकि गुरु के निंदका नाल कदी रिश्ते नहीं होते। पर चंदू लाल अपनी किड़ कढ़ना चाहता, इस वास्ते सतगुरां नूं अपनी हवेली विच लैके आए। सतगुरां नूं भुखियां भी रखिया, प्यासे भी रखिया, धुप्पे भी बिठाई रखिया, और एक दिन चंदू लाल दी नूं पहरेदारां नूं लालच दे के उस हवेली विच आए। तो गुरु अर्जन देव जी महाराज नूं कहन लगे, महाराज मैं तेरे सिख दी धी हाँ, पर विआह हो गया चंदू लाल दे घर। ये जो चंदू लाल आप जी नूं तसीहे दे रहा है, ये कलंक साढ़े मत्थे तों हटना नहीं। तो सतगुरां ने कहा सी बेटा तू फिक्र ना कर, ये जो हो रहा है उस वाहिगुरु के बाणे विच है। अगले दिन चंदू लाल ने सतगुरां नूं कहा, जा तां मेरी धी दा रिश्ता अपने साहबजादे नाल कर लो, या आदि ग्रंथ भाव गुरु ग्रंथ साहिब च तब्दीली कर दे, जा मुसलमान बन जाओ, नहीं तो तुहानूं गर्म पानी विच उबालिया जाएगा। तो गुरु अर्जन देव जी महाराज ने कहा, चंदू लाल असां तेरी कोई भी गल नहीं मन्नी, ना बादशाह सास ये गर्मियां दे दिन कहर दी धुप है, और गुरु अर्जन देव जी महाराज एक वड़ा सारा चूल्हा बना के वड़ा देग भरा रखिया, जिस वेले पानी उबलन लग पिया फिर गुरु अर्जन देव जी महाराज ने उबलते हुए पानी विच बिठा के सारा दिन गर्म पानी विच उबाले, शरीर ते छाले पै चुके, सतगुरां नूं देख वरी चों बाहर कढ़िया। चंदू लाल कहन लगा, जे हाली भी मेरी गल ना मनी कल तुहानूं तत्ती लोह ते बिठा के ते सीस दे विच गर्म रेत पाई जाए। सतगुरु कहन लगे, चंदू लाल तू जो करना है वह कर लै, गुरु के निंदका नाल कोई रिश्ता नहीं, ना जहांगीर दी को गल मन। अगला दिन चढ़िया, ਜਿਸ ਚੁੱਲ੍ਹੇ ਤੇ ਪਾਣੀ ਦਾ ਦੇਗੋਰਾ ਰੱਖਿਆ ਸੀ ਉੱਥੇ ਤੱਤੀ ਤਵੀ ਰੱਖ ਦਿੱਤੀ, ਲੋਹ ਰੱਖ ਦਿੱਤੀ, ਅੱਗ ਬਲ ਰਹੀ ਹੈ। ਇੱਕ ਪਾਸੇ ਭੜਕੌਂਜਾ ਰੇਤ ਗਰਮ ਕਰ ਰਿਹਾ ਹੈ, ਪਹਿਰਾ ਲੱਗਾ ਹੋਇਆ ਹੈ। ਚੰਦੂ ਲਾਲ ਆਇਆ, ਜਿਸ ਵੇਲੇ ਲੋਹ ਤਵੀ ਅੱਗ ਦੀ ਤਰ੍ਹਾਂ ਲਾਲ ਹੋ ਗਈ, ਚੰਦੂ ਲਾਲ ਨੇ ਆਪਣੇ ਬੰਦਿਆਂ ਨੂੰ ਇਸ਼ਾਰਾ ਕੀਤਾ ਕਿ ਗੁਰੂ ਅਰਜਨ ਦੇਵ ਜੀ ਨੂੰ ਚੁੱਕ ਕੇ ਲੋਹ ਤੇ ਬਿਠਾ ਦਿਓ, ਕਿਉਂਕਿ ਸਤਿਗੁਰਾਂ ਦੇ ਕੋਮਲ ਪੈਰਾਂ ਦੇ ਵਿੱਚ ਚਰਨਾਂ ਵਿੱਚ ਵੀ ਛਾਲੇ ਪਏ ਹੋਏ ਸਨ। ਤੇ ਸਤਿਗੁਰ ਕਹਿਣ ਲੱਗੇ, ਅਸੀਂ ਆਪੇ ਹੀ ਜਾਵਾਂਗੇ, ਆਪੇ ਹੀ ਬੈਠਾਂਗੇ। ਗੁਰੂ ਅਰਜਨ ਦੇਵ ਪਿਤਾ ਆਪੇ ਹੀ ਉੱਠੇ, ਹੌਲੇ ਹੌਲੇ ਕਦਮ ਰੱਖਦੇ ਤੱਤੀ ਲੋਹ ਦੇ ਕੋਲ ਆਏ ਹਨ। ਗੁਰੂ ਅਰਜਨ ਦੇਵ ਜੀ ਮਹਾਰਾਜ ਨੇ ਤੱਤੀ ਲੋਹ ਵੱਲ ਦੇਖਿਆ, ਅੱਗ ਦੀ ਤਰ੍ਹਾਂ ਲਾਲ ਹੈ। ਮੇਰਾ ਪੰਜਵਾਂ ਗੁਰੂ ਨਾਨਕ, ਧੰਨ ਗੁਰੂ ਅਰਜਨ ਦੇਵ ਪਿਤਾ, ਅੱਜ ਸੰਸਾਰ ਦੇ ਭਲੇ ਵਾਸਤੇ, ਧਰਮ ਦੀ ਰੱਖਿਆ ਵਾਸਤੇ, ਸਾਂਝੀ ਵਾਲਤਾ ਵਾਸਤੇ ਲੋਹ ਦੇ ਕੋਲ ਖਲੋਤੇ। ਗੁਰੂ ਅਰਜਨ ਦੇਵ ਜੀ ਮਹਾਰਾਜ ਨੇ ਜਿਸ ਵੇਲੇ ਆਪਣਾ ਸੱਚਾ ਚਰਨ ਚੁੱਕਿਆ, ਮਾਨੋ ਧਰਤੀ ਆਕਾਸ਼ ਡੋਲ ਗਏ। ਸੱਚਾ ਚਰਨ ਚੁੱਕ ਕੇ ਜਿਸ ਵੇਲੇ ਲੋਹ ਦੇ ਉੱਪਰ ਤਵੀ ਦੇ ਉੱਪਰ ਰੱਖਿਆ, ਇੱਕ ਵਾਰੀ ਸ਼ਾਂ ਸ਼ਾਂ ਦੀ ਆਵਾਜ਼ ਆਈ। ਫਿਰ ਸਤਿਗੁਰਾਂ ਨੇ ਦੂਸਰਾ ਚਰਨ ਉੱਪਰ ਰੱਖਿਆ, ਫਿਰ ਦੇਖਦਿਆਂ ਦੇਖਦਿਆਂ ਤੱਤੀ ਲੋਹ ਤੇ ਸਤਿਗੁਰ ਚੌਂਕੜਾ ਮਾਰ ਕੇ ਬੈਠ ਗਏ ਹਨ। ਚੰਦੂ ਲਾਲ ਨੇ ਇਸ਼ਾਰਾ ਕੀਤਾ, ਭੜਕੌਂਜਾ ਸੀਸ ਤੇ ਗਰਮ ਰੇਤ ਪਾਉਣ ਲੱਗ ਪਏ। ਆਤਮਕ ਰੂਹਾਂ ਵਾਲੇ ਮਹਾਂਪੁਰਸ਼ਾਂ ਦੇ ਹਿਰਦੇ ਡੋਲ ਗਏ ਹਨ। ਉਸ ਵੇਲੇ ਸਾਈ ਮੀਆਂ ਮੀਰ ਇਸ ਹਵੇਲੀ ਵਿੱਚ ਆਏ, ਧਾਹਾਂ ਮਾਰ ਕੇ ਰੋਏ ਤੇ ਕਹਿਣ ਲੱਗੇ, ਦਾਤਾ ਤੂੰ ਤੇ ਅਰਸ਼ਾਂ ਦਾ ਮਾਲਕ ਹੈ, ਫਿਰ ਤੱਤੀ ਲੋਹ ਤੇ ਆਪ ਕਿਉਂ ਬੈਠਣਾ ਹੈ? ਤੇਰੇ ਸਰੀਰ ਦੀ ਚਰਬੀ ਢਲਦੀ ਜਾ ਰਹੀ ਹੈ, ਮੈਂ ਰੋਈ ਜਾਣਾ ਤੇ ਤੂੰ ਮੁਸਕਰਾ ਰਿਹਾ ਹੈ। ਸਤਿਗੁਰੂ ਜੀ ਕਹਿਣ ਲੱਗੇ, ਸਾਈ ਮੀਆਂ ਮੀਰ ਇਹ ਜੋ ਹੋ ਰਿਹਾ ਉਹਦੇ ਹੁਕਮ ਵਿੱਚ ਹੋ ਰਿਹਾ, ਤੇਰਾ ਕੀ ਆ ਮਿੱਠਾ ਲਾ ਕੇ ਹਰ ਨਾਮ ਪਦਾਰਥ ਨਾਨਕ ਮਾਨੇ। ਸਾਈ ਮੀਆਂ ਮੀਰ ਕਹਿਣ ਲੱਗੇ, ਐ ਦਾਤਾ ਮੈਨੂੰ ਹੁਕਮ ਕਰ, ਮੈਂ ਦਿੱਲੀ ਤੇ ਲਾਹੌਰ ਦੀ ਇੱਟ ਨਾਲ ਇੱਟ ਖੜਕਾ ਦਿਆਂ, ਮੈਂ ਗਰਕ ਕਰਦਿਆਂ ਇਹਨਾਂ ਸ਼ਹਿਰਾਂ ਨੂੰ, ਇੰਨੀ ਸ਼ਕਤੀ ਆ ਮੇਰੇ ਵਿੱਚ ਤੇਰੀ ਕਿਰਪਾ ਨਾਲ। ਸਤਿਗੁਰ ਕਹਿਣ ਲੱਗੇ, ਨਹੀਂ ਸਾਈ ਮੀਆਂ ਮੀਰ, ਅਸੀਂ ਸ਼ਹੀਦ ਹੋਣ ਵਾਸਤੇ ਆਏ। ਤੂੰ ਇੱਕ ਵਾਰੀ ਸਵਾਲ ਕੀਤਾ ਸੀ, ਤਨ ਮਨ ਕਾਟ ਕਾਟ ਸਭ ਅਰਪੀ ਵਿੱਚ ਅਗਨੀ ਆਪ ਜਲਾਈ, ਕਿ ਇੱਦਾਂ ਹੋ ਸਕਦਾ ਕੋਈ ਆਪਣਾ ਸਰੀਰ ਕੱਟ ਕੇ ਅੱਗ ਵਿੱਚ ਸਾੜੇ ਤੇ ਫਿਰ ਉਸ ਵਾਹਿਗੁਰੂ ਦਾ ਸ਼ੁਕਰ ਕਰ, ਵਾਹਿਗੁਰੂ ਦਾ ਸ਼ੁਕਰ ਕਰੇ? ਤੇ ਅਸੀਂ ਕਿਹਾ ਸੀ ਸਮਾਂ ਆਵੇਗਾ ਸਾਈ ਮੀਆਂ ਮੀਰ, ਤੈਨੂੰ ਇਹਦਾ ਜਵਾਬ ਦਿਆਂਗੇ, ਦੇਖ ਲੈ ਅੱਗ ਵੀ ਬਲ ਰਹੀ ਹੈ, ਤਨ ਵੀ ਸੜ ਰਿਹਾ ਹੈ, ਪਰ ਬੁੱਲਾਂ ਤੇ ਬਾਣੀ ਹੈ, ਚਿਹਰੇ ਤੇ ਮੁਸਕਰਾਹਟ ਹੈ, ਪੜ੍ਹ ਰਹੇ ਹਾਂ ਤੇਰਾ ਕੀ ਆ ਮਿੱਠਾ ਲਾ ਕੇ ਹਰ ਨਾਮ ਪਦਾਰਥ ਨਾਨਕ ਮਾਨੇ। ਸਾਰਾ ਦਿਨ ਸਤਿਗੁਰਾਂ ਦੇ ਸੀਸ ਤੇ ਰੇਤ ਪੈਂਦੀ ਰਹੀ, ਸ਼ਾਮ ਨੂੰ ਸਤਿਗੁਰਾਂ ਨੂੰ ਤੱਤੀ ਤਵੀ ਤੋਂ ਉਠਾਇਆ ਗਿਆ। ਔਰ ਅਗਲੇ ਦਿਨ ਗੁਰੂ ਅਰਜਨ ਦੇਵ ਜੀ ਮਹਾਰਾਜ ਨੇ ਚੰਦੂ ਲਾਲ ਨੂੰ ਕਿਹਾ, ਅਸੀਂ ਰਾਵੀ ਨਦੀ ਤੇ ਇਸ਼ਨਾਨ ਕਰਨ ਜਾਣਾ ਚਾਹੁੰਦੇ ਹਾਂ। ਚੰਦੂ ਲਾਲ ਖੁਸ਼ ਹੋਇਆ ਕਿ ਸਰੀਰ ਤੇ ਛਾਲੇ ਪੈ ਚੁੱਕੇ, ਚਰਬੀ ਢਲੀ ਹੋਈ ਹੈ, ਹੋਰ ਦੁੱਖ ਮਿਲੇਗਾ। ਤੇ ਚੰਦੂ ਲਾਲ ਨੇ ਸਤਿਗੁਰਾਂ ਨੂੰ ਜਾਣ ਦੀ ਆਗਿਆ ਦੇ ਦਿੱਤੀ। ਸਤਿਗੁਰਾਂ ਨੂੰ ਰਾਵੀ ਨਦੀ ਦੇ ਕਿਨਾਰੇ ਲਿਆਂਦਾ ਗਿਆ। ਜਿਹੜੇ ਪੰਜ ਸਿੱਖ ਸਨ ਉਹ ਵੀ ਸਤਿਗੁਰਾਂ ਦੇ ਨਾਲ ਨੇ। ਤੇ ਗੁਰੂ ਅਰਜਨ ਦੇਵ ਜੀ ਮਹਾਰਾਜ ਰਾਵੀ ਨਦੀ ਦੇ ਪਾਣੀ ਵਿੱਚ ਉਤਰੇ ਤੇ ਕਿਨਾਰੇ ਖਲੋਤੇ ਸਿੱਖਾਂ ਨੂੰ ਕਹਿਣ ਲੱਗੇ, ਅਸੀਂ ਹੁਣ ਜੋਤੀ ਜੋਤ ਸਮਾਉਣਾ ਹੈ, ਤੁਸੀਂ ਵਾਪਸ ਸ੍ਰੀ ਅੰਮ੍ਰਿਤਸਰ ਸਾਹਿਬ ਚਲੇ ਜਾਓ, ਸਾਡੇ ਸਾਹਿਬਜ਼ਾਦੇ ਹਰਗੋਬਿੰਦ ਨੂੰ ਹੁਣ ਗੁਰਗੱਦੀ ਤੇ ਬਿਠਾ ਕੇ ਤੇ ਗੁਰਗੱਦੀ ਦਾ ਦਿਲ ਕਦਵਾਉਣਾ, ਹੁਣ ਛੇਵੇਂ ਗੁਰੂ ਸਾਡੇ ਸਾਹਿਬਜ਼ਾਦੇ ਹਰਗੋਬਿੰਦ ਹੋਣਗੇ। ਇਉਂ ਕਹਿ ਕੇ ਸਤਿਗੁਰਾਂ ਨੇ ਕਿਨਾਰੇ ਖਲੋਤੇ ਆਪਣੇ ਸਿੱਖਾਂ ਵੱਲ ਦੇਖਿਆ, ਫਿਰ ਹੌਲੀ ਹੌਲੀ ਨਦੀ ਦੇ ਗਹਿਰੇ ਪਾਣੀ ਵਿੱਚ ਉਤਰੇ ਔਰ ਦੇਖਦਿਆਂ ਦੇਖਦਿਆਂ ਅੱਖਾਂ ਤੋਂ ਓਹਲੇ ਹੋ ਗਏ, ਪਾਣੀ ਵਿੱਚ ਛੁੱਪੀ ਮਾਰੀ फिर उपर नहीं आए। सेवकां दी अखां दे आंसू भी सुक गए हैं। ज्यो जल में जल आए खटाना, त्यों ज्योति संग ज्योत समाना। सूरज किरण मिले जल का जल हुआ रहा। त्यों गुरु अर्जन दे पिता शहीद हो गए पर संसार हो। श्री गुरु ग्रंथ साहब जी दी भीड़ दे गए एक ऐसा सांझी वालता दा एक केंद्र दे गए। हरिमंदर साहब दरबार साहब जिन्हों लोग गोल्डन टेंपल कहते हैं। चार दरवाजे रखे राह एक रखिया। हर मजहब के लोगों को धर्मां के लोगों को सदा देता। हर जात हर वर्ण के लोगों को आओ हरिमंदर के अंदर एक रस्ते तो आना पवेगा। जात पात ऊंच नीच मजहबां के भेद छड़ के ताही उस वाहिगुरु तक हरि तक पहुँच सकोगे। क्यों गुरु अर्जन देव जी महाराज शहीद हो गए पर सत्संग गुरु कभी मरदा नहीं। गुरु सद सदा है। गुरु अर्जन देव महाराज की जोत हुण छेवें पातशाह गुरु हरगोबिंद साहब जी विच बराज रही है। जिहड़े छेवें गुरु के रूप में हुण सिंघासन ते विराजमान होए। ऐसा है गुरु अर्जन देव पिता शहीद होए पर संसार में गुरु ग्रंथ साहब सर्व सांझा गुरु देता। आओ एक और शब्द दी इस पंक्ति सारे रल के पढ़े।